ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਲੱਲਾ ਰਾਮ। ਲੱਲਾ ਰਾਮ ਜਿਸ ਦੇ ਮਾਂ ਬਾਪ ਛੋਟੀ ਉਮਰ ਵਿੱਚ ਗੁਜ਼ਰ ਜਾਂਦੇ ਹਨ, ਕਿਵੇਂ ਉਸਨੂੰ ਫਿਰ ਜੀਵਨ ਵਿੱਚ ਤਸੀਹੇ ਮਿਲਦੇ ਹਨ, ਕਿਵੇਂ ਉਹ ਬੁਰੀ ਕੁਸੰਗਤ ਵਿੱਚ ਪੈ ਕੇ ਚਰਸ ਗਾਂਜੇ ਆਦਿ ਦਾ ਆਦੀ ਬਣ ਜਾਂਦਾ ਹੈ, ਅਤੇ ਜ਼ਿੰਦਗੀ ਦੇ ਤਲਖ ਤਜਰਬਿਆਂ ਨਾਲ ਉਹ ਕਿਵੇਂ ਫਿਰ ਬਦਲਦਾ ਹੈ, ਫਿਰ ਕਿਵੇਂ ਉਹ ਲੋਕਾਂ ਦੀ ਮਦਦ ਕਰਦਾ ਹੈ। ਇੱਥੋਂ ਤਾਈਂ ਕਿ ਜਿਨ੍ਹਾਂ ਦੀ ਮਦਦ ਕਰਦਾ ਹੈ ਉਹ ਧਨ ਦੌਲਤ ਦੀ ਖਾਤਰ ਇਹਨਾਂ ਨਾਲ ਧਰੋਹ ਕਮਾਉਂਦੇ, ਪਰ ਇਹ ਉਹਨਾਂ ਨਾਲ ਵੀ ਖਿਮਾ ਦਾ ਵਰਤ ਵਰਤਾਰਾ ਕਰਦਾ ਹੈ। ਅੰਤ ਉਹ ਕਿਵੇਂ ਗੁਰੂ ਦੇ ਸ਼ੁਕਰਾਨੇ ਵਿੱਚ ਆ ਜਾਂਦਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੱਲਾ ਰਾਮ ਪੋਠੋਹਾਰ ਦੇ ਸ਼ਰਾਬ ਦੇ ਥੋਕ ਅਤੇ ਪਰਚੂਨ ਵਪਾਰੀ ਦਾ ਪੋਤਰਾ ਸੀ। ਉਸਦੀ ਮਾਂ ਉਸਦੇ ਜਨਮ ਤੋਂ ਇੱਕ ਪੰਦਰਵਾੜੇ ਵਿੱਚ ਹੀ ਸੂਤਕੀ ਬੁਖਾਰ ਨਾਲ ਮਰ ਗਈ ਸੀ। ਉਹ ਅਜੇ 5 ਸਾਲ ਦਾ ਹੀ ਸੀ ਕਿ ਉਸਦੇ ਪਿਤਾ ਵੀ ਤੁਰ ਗਏ। ਉਹ ਜ਼ਿੰਦਗੀ ਦੀ ਸੜਕ 'ਤੇ ਬਿਲਕੁਲ ਲਾਵਾਰਸ ਸੀ। ਉਸ ਸਮੇਂ ਅਜੇ ਦੇਸ਼ ਵਿੱਚ ਯਤੀਮਖਾਨੇ ਆਦਿ ਨਹੀਂ ਸਨ ਹੁੰਦੇ। ਇਸ ਤਰ੍ਹਾਂ ਦੇ ਯਤੀਮਾਂ ਨੂੰ ਆਮ ਤੌਰ 'ਤੇ ਨੇੜੇ ਦੇ ਰਿਸ਼ਤੇਦਾਰ ਹੀ ਪਾਲਦੇ ਸਨ। ਲੱਲਾ ਰਾਮ ਦੇ ਚਾਚੇ ਦਾ ਉਸ ਸਮੇਂ ਕੋਈ ਬੱਚਾ ਨਹੀਂ ਸੀ, ਇਸ ਲਈ ਉਸਨੂੰ ਉਸਦੇ ਚਾਚੇ ਨੇ ਲੈ ਲਿਆ। ਸ਼ਰਾਬ ਕੱਢਣ ਦਾ ਕੰਮ ਸਾਰੇ ਭਾਰਤ ਵਿੱਚ ਹੀ ਨਹੀਂ ਸਤਿਕਾਰਿਆ ਜਾਂਦਾ, ਪਰ ਬੜੀ ਹੈਰਾਨੀ ਦੀ ਗੱਲ ਸੀ ਕਿ ਓਨੀ ਪਛੜੇਵੇਂ ਦੀ ਦਿਨੀ ਵੀ ਉੱਚੀਆਂ ਜਾਤਾਂ ਦੇ ਲੋਕ ਆਪਣੇ ਘਰਾਂ ਵਿੱਚ ਲੁਕ ਛਿਪ ਕੇ ਸ਼ਰਾਬ ਪੀਂਦੇ ਹੁੰਦੇ ਸਨ। ਸ਼ਰਾਬ ਦੀਆਂ ਬੋਤਲਾਂ ਸਬਜ਼ੀਆਂ ਅਤੇ ਫਲਾਂ ਹੇਠ ਲੁਕੋ ਕੇ ਘਰ ਲਿਆਉਂਦੇ। ਸ਼ਰਾਬ ਦੀ ਬਦਬੋ ਹਟਾਉਣ ਲਈ ਉਹ ਹਰਾ ਧਨੀਆ ਮੂੰਹ ਵਿੱਚ ਪਾਈ ਰੱਖਦੇ। ਉਹ ਆਪਣੇ ਆਪ ਨੂੰ ਪਾਕ ਪਵਿੱਤਰ ਸਾਬਤ ਕਰਨਾ ਚਾਹੁੰਦੇ ਸਨ, ਪਰ ਸ਼ਰਾਬ ਵੇਚਣ ਵਾਲੀ ਜਾਤ ਕਲਾਲਾਂ ਨੂੰ ਨਿੰਦਣਾ ਸਹੁ ਪੁਣੇ ਦੀ ਨਿਸ਼ਾਨੀ ਸੀ। ਸ਼ਾਇਦ ਇਸ ਲਈ ਕਿ ਧਰਮ ਗ੍ਰੰਥਾਂ ਵਿੱਚ ਲਿਖਿਆ ਸੀ ਕਿ ਸ਼ਰਾਬ ਵੇਚਣ ਵਾਲਿਆਂ ਨਾਲ ਸੰਬੰਧ ਰੱਖਣ ਵਾਲੇ ਦੀਆਂ 7 ਪੁਸ਼ਤਾਂ ਨਰਕ ਵਿੱਚ ਜਾਂਦੀਆਂ ਹਨ। ਸੋ ਲੱਲਾ ਰਾਮ ਸਿਰਫ ਲਾਵਾਰਸ ਹੀ ਨਹੀਂ ਸੀ, ਸਗੋਂ ਇੱਕ ਬਦਨਾਮ ਜ਼ਾਤ ਦਾ ਲਾਵਾਰਸ ਸੀ। ਇਸ ਤਰ੍ਹਾਂ ਲੱਲਾ ਰਾਮ ਨਫ਼ਰਤ ਅਤੇ ਆਪਣੇ ਚਾਚਾ ਅਤੇ ਚਾਚੀ ਦੀ ਖਿੱਚ ਦੇ ਵਾਤਾਵਰਣ ਵਿੱਚ ਪਲਿਆ ਸੀ। ਉਹ ਚਾਹੁੰਦੇ ਹੋਏ ਵੀ ਇਸ ਲਾਵਾਰਸ ਨੂੰ ਨਾ ਪਿਆਰ ਅਤੇ ਨਾ ਹੀ ਦੌਲਤ ਦੇ ਸਕੇ ਸਨ। ਉਹ ਉਸਨੂੰ ਰਿਵਾਜ ਦੀ ਮਜਬੂਰੀ ਕਰਕੇ ਸੰਭਾਲ ਰਹੇ ਸਨ, ਜਿਵੇਂ ਕਿ ਕਿਸੇ ਹੋਰ ਦਾ ਭਾਰ ਢੋ ਰਹੇ ਹੋਣ। ਉਹ ਸੋਚਦੇ ਕਿ ਬੱਚਿਆਂ ਦੀ ਦੇਖਭਾਲ ਕਰਨੀ ਉਹਨਾਂ ਦੇ ਮਾਪਿਆਂ ਦਾ ਫਰਜ਼ ਹੁੰਦਾ ਹੈ, ਕੋਈ ਮਤਲਬ ਨਹੀਂ ਕਿ ਉਹ ਬੱਚੇ ਛੱਡ ਕੇ ਆਪ ਤੁਰਦੇ ਲੱਗਣ। ਉਸਦੇ ਮਾਂ ਬਾਪ ਦੇ ਗੁਜ਼ਰ ਜਾਣ ਕਰਕੇ ਹੀ ਜਿਵੇਂ ਉਹ ਧਰਤੀ 'ਤੇ ਭਾਰ ਹੋਵੇ। ਬੇਸ਼ੱਕ ਉਹ ਜ਼ਾਹਰ ਨਹੀਂ ਸੀ ਕਰਦਾ, ਪਰ ਲੱਲਾ ਰਾਮ ਦੇ ਚਾਚੇ ਨੂੰ ਵਹਿਮ ਸੀ ਕਿ ਉਹ ਮਾੜੀ ਕਿਸਮਤ ਵਾਲਾ ਲੜਕਾ ਸੀ, ਇਸੇ ਕਰਕੇ ਹੀ ਉਸਦੇ ਮਾਂ ਪਿਓ ਮਰ ਗਏ ਸਨ। ਹੈਰਾਨੀ ਦੀ ਗੱਲ ਇਹ ਵੀ ਸੀ ਕਿ ਪਿਛਲੇ 5 ਸਾਲ ਤੋਂ ਜਦ ਦਾ ਲੱਲਾ ਰਾਮ ਇਸ ਟੱਬਰ ਵਿੱਚ ਆਇਆ ਸੀ, ਉਸਦੇ ਚਾਚੇ ਕੇਹਰ ਸਿੰਘ ਦਾ ਕੰਮ ਨਿਗਰਦਾ ਹੀ ਗਿਆ ਸੀ। ਇਸ ਤਰ੍ਹਾਂ ਉਸਦਾ ਸ਼ੱਕ ਜਿਵੇਂ ਪੱਕਾ ਹੋ ਗਿਆ। ਹੁਣ ਉਸ ਲੜਕੇ ਦੇ ਵਿਰੁੱਧ ਜੋ ਦਬਵੀਆਂ ਜਿਹੀਆਂ ਭਾਵਨਾਵਾਂ ਸਨ ਉਹ ਉਜਾਗਰ ਹੋਣ ਲੱਗ ਪਈਆਂ। ਉਹ ਹਮੇਸ਼ਾ ਹੀ ਉਸਨੂੰ ਘੂਰਦਾ ਰਹਿੰਦਾ, ਕਿਉਂਕਿ ਉਸਦੀ ਚਾਚੀ ਦੇ ਕੋਈ ਬੱਚਾ ਨਹੀਂ ਸੀ। ਇਸ ਲਈ ਕਈ ਵਾਰੀ ਉਹ ਆਪਣੇ ਆਪ ਨੂੰ ਰਿਝਾਉਣ ਲਈ ਉਸਨੂੰ ਪਲੋਸਦੀ ਸੀ, ਪਰ ਜਦੋਂ ਉਸ ਦੇਖਿਆ ਕਿ ਉਸਦਾ ਪਤੀ ਤਾਂ ਉਸ ਨਾਲ ਹਮੇਸ਼ਾ ਹੀ ਖਿਝਿਆ ਹੋਇਆ ਅਤੇ ਨਾਰਾਜ਼ ਰਹਿੰਦਾ ਹੈ, ਉਸਨੇ ਵੀ ਰੁਚੀ ਲੈਣੀ ਛੱਡ ਦਿੱਤੀ। ਜਦੋਂ 3 ਸਾਲਾਂ ਦੇ ਵਿੱਚ ਉਸਦੇ ਇੱਕ ਲੜਕੇ ਅਤੇ ਇੱਕ ਲੜਕੀ ਨੇ ਜਨਮ ਲਿਆ ਤਾਂ ਉਸ ਲਈ ਰਹਿੰਦਾ ਖੂੰਹਦਾ ਪਿਆਰ ਵੀ ਖਤਮ ਹੋ ਗਿਆ। ਅਸਲ ਵਿੱਚ ਉਹ ਹੁਣ ਆਪਣੇ ਬਾਲ ਬੱਚੇ ਨੂੰ ਪਾਲਣ ਪੋਸਣ ਵਿੱਚ ਇੰਨੀ ਰੁੱਝ ਗਈ ਕਿ ਲੱਲਾ ਰਾਮ ਨਾਲ ਖਿੜੇ ਮੱਥੇ ਗੱਲ ਵੀ ਨਾ ਕਰਦੀ। ਪਰ ਇੱਕ ਗੱਲ ਉਹ ਚੰਗੀ ਸੀ, ਜੋ ਕੁਝ ਵੀ ਸੀ ਲੱਲਾ ਰਾਮ ਲਈ ਉਸਦੀਆਂ ਭਾਵਨਾਵਾਂ ਵਿੱਚ ਕੋਈ ਖੋਟ ਨਹੀਂ ਸੀ। ਜਦੋਂ ਕਦੇ ਵੀ ਇਹਨਾਂ ਭਾਵਨਾਵਾਂ ਨੂੰ ਠੇਸ ਲੱਗਦੀ ਤਾਂ ਉਹ ਸਦਾ ਲੱਲਾ ਰਾਮ ਦਾ ਹੀ ਪੱਖ ਪੂਰਦੀ। ਲੱਲਾ ਰਾਮ ਦਾ ਕਦ ਕਾਠ ਚੰਗਾ ਖਾਸ ਹੋ ਗਿਆ ਸੀ। ਉਹ ਹੱਥਾਂ ਪੈਰਾਂ ਦਾ ਭਾਰਾ ਸੀ, ਪਰ ਸਰੀਰ 'ਤੇ ਮਾਸ ਘੱਟ ਹੀ ਸੀ। ਜਦੋਂ ਸਾਰੇ ਚੰਗਾ ਚੋਖਾ ਖਾਂਦੇ ਸਨ ਉਸਨੂੰ ਬਚਿਆ ਖੁਚਿਆ ਹੀ ਮਿਲਦਾ ਸੀ। ਉਸਦਾ ਖਾਣਾ ਰਹਿੰਦੇ ਖੂੰਹਦੇ ਦਾ ਹੀ ਹੁੰਦਾ ਸੀ। ਉਹ ਭਾਂਡੇ ਮਾਂਜਣ, ਪਾਣੀ ਢੋਣ, ਲੱਕੜਾਂ ਪਾੜਨ ਅਤੇ ਕਮਰੇ ਸਾਫ਼ ਕਰਨ ਦਾ ਕੰਮ ਕਰਦਾ ਸੀ। ਜਦੋਂ ਉਸਦਾ ਚਾਚਾ ਕੇਹਰ ਸਿੰਘ ਖਾਣਾ ਖਾਣ ਬੈਠਦਾ, ਲੱਲਾ ਰਾਮ ਉਸਨੂੰ ਪੱਖੀ ਚੱਲਦਾ ਅਤੇ ਥਾਲੀ 'ਚੋਂ ਮੱਖੀਆਂ ਉਡਾਉਂਦਾ। ਜੇ ਕੋਈ ਇੱਕਅੱਧ ਮੱਖੀ ਨੇੜੇ ਫੜਕ ਜਾਂਦੀ ਤਾਂ ਕੇਹਰ ਸਿੰਘ ਬਿਨਾਂ ਸੋਚੇ ਸਮਝੇ ਹੀ ਉਸ 'ਤੇ ਵਰ ਪੈਂਦਾ ਅਤੇ ਲੱਲਾ ਰਾਮ ਦਾ ਨਿੱਕਾ ਜਿਹਾ ਦਿਲ ਦਹਿਲ ਜਾਂਦਾ। ਕਈ ਵਾਰੀ ਜਦੋਂ ਕਦੇ ਸੌਦੇ ਵਿੱਚ ਘਾਟਾ ਖਾ ਕੇ ਜਾਂ ਕਿਸੇ ਲੈਣੇਦਾਰ ਤੋਂ ਜਾਂ ਕਿਸੇ ਚਾਲਾਕ ਗਾਹਕ ਤੋਂ ਬੇਇੱਜ਼ਤੀ ਕਰਵਾ ਕੇ ਘਰ ਆਉਂਦਾ ਤਾਂ ਲੱਲਾ ਰਾਮ ਦੀ ਪਾਣੀ ਲਿਆਉਣ ਜਾਂ ਮੱਖੀ ਨਾ ਉਡਾਉਣ ਦੀ ਮਾਮੂਲੀ ਜਿਹੀ ਗਲਤੀ 'ਤੇ ਹੀ ਉਹ ਆਪਣੀ ਥਾਲੀ ਵਗਾਹ ਮਾਰਦਾ। ਦਾਲ ਸਬਜ਼ੀ ਫਰਸ਼ 'ਤੇ ਖਿਲਰ ਜਾਂਦੀ ਅਤੇ ਉਹ ਲੜਕੇ ਨੂੰ ਕੁਟਾਪਾ ਵੀ ਚਾੜਦਾ। ਸੂਰਾ, ਮੈਂ ਤੈਨੂੰ ਇਸ ਲਈ ਪਾਲਦਾ ਹਾਂ ਕਿ ਤੂੰ ਮੱਖੀਆਂ ਵੀ ਨਾ ਉਡਾ ਸਕੇ। ਅਸਲ ਵਿੱਚ ਤੂੰ ਇੰਨਾ ਛੋਟਾ ਜਿਹਾ ਕੰਮ ਵੀ ਰੂਹ ਨਾਲ ਨਹੀਂ ਕਰ ਸਕਦਾ। ਕੇਹਰ ਸਿੰਘ ਦੀ ਪਤਨੀ ਵਿੱਚ ਪੈਂਦੀ, ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਇਸ ਮੁੰਡੇ ਨੂੰ ਕਿਉਂ ਰੱਖਿਆ ਹੈ। ਤੂੰ ਇਸ ਨੂੰ ਪੋਟਾ ਪੋਟਾ ਕਰਕੇ ਮਾਰ ਰਿਹਾ ਹੈ, ਇਸ ਨੂੰ ਘਰੋਂ ਹੀ ਕੱਢ ਦੇ। ਮੈਨੂੰ ਲੱਗਦਾ ਹੈ ਇੱਕ ਦਿਨ ਤੂੰ ਇਸ ਨੂੰ ਮਾਰ ਹੀ ਦੇਵੇਂਗਾ। ਬਕਵਾਸ ਬੰਦ ਕਰ, ਇਸ ਔਰਤ ਦੀ ਜ਼ਬਾਨ ਗਿੱਠ ਲੰਮੀ ਹੈ। ਤੂੰ ਹੋਰ ਤਾਂ ਸਾਰਿਆਂ ਨਾਲ ਮਿੱਠੀ ਹੈ, ਇੱਥੋਂ ਤੱਕ ਕਿ ਇਸ ਮਾੜੀ ਕਿਸਮਤ ਵਾਲੇ ਲਾਵਾਰਸ ਲਈ ਵੀ ਜੋ ਸਾਨੂੰ ਗ੍ਰਹਿਣ ਬਣ ਕੇ ਲੱਗਾ ਹੈ ਸਿਰਫ ਮੇਰੇ ਲਈ ਜ਼ਹਿਰ ਹੈ। ਜਦੋਂ ਦਾ ਇਹ ਆਇਆ ਹੈ ਮੇਰਾ ਕੰਮ ਹੇਠਾਂ ਹੀ ਗਿਆ ਹੈ। ਮੇਰੇ ਬਾਰੇ ਅਤੇ ਇਸ ਬਾਰੇ ਅਜਿਹੀਆਂ ਗੱਲਾਂ ਕਹਿ ਕੇ ਤੂੰ ਆਪਣੇ ਖਾਨਦਾਨ ਦਾ ਸਬੂਤ ਦੇ ਰਿਹਾ ਹੈ, ਲਾਜਵੰਤੀ ਨੇ ਕਿਹਾ। ਗ੍ਰਹਿਣ ਅਸੀਂ ਨਹੀਂ ਸਗੋਂ ਤੂੰ ਸਾਨੂੰ ਗ੍ਰਹਿਣ ਬਣ ਕੇ ਲੱਗਾ ਹੈ। ਤੂੰ ਹਰ ਰੋਜ਼ ਸਾਡੇ ਨਾਲ ਉਹ ਹੀ ਕਰਦਾ ਹੈ ਜੋ ਬਾਹਰ ਤੇਰੇ ਨਾਲ ਹੁੰਦੀ ਹੈ। ਲੋਕ ਤੈਨੂੰ ਘਟੀਆ ਅਤੇ ਕਮੀਨਾ ਕਲਾਲ ਕਹਿੰਦੇ ਨੇ, ਉਹੀ ਸ਼ਬਦ ਤੂੰ ਸਾਡੇ ਲਈ ਵਰਤਦਾ ਹੈ। ਤੂੰ ਪਾਜੀ ਹੈ, ਇਹ ਤੇਰਾ ਕਸੂਰ ਨਹੀਂ, ਕਮੀਨਗੀ ਤੇਰੇ ਖੂਨ ਵਿੱਚ ਹੈ। ਇਸ ਤਰ੍ਹਾਂ ਪਤਨੀ ਦੇ ਬੁਰਾ ਭਲਾ ਕਹਿਣ 'ਤੇ ਕੇਹਰ ਸਿੰਘ ਖਿੱਚ ਜਾਂਦਾ ਅਤੇ ਕਈ ਵਾਰ ਇੰਨਾ ਤੈਸ਼ ਵਿੱਚ ਆ ਜਾਂਦਾ ਕਿ ਲੱਲਾ ਰਾਮ ਨੂੰ ਬੇਤਰਸੀ ਨਾਲ ਥੱਪੜ ਮੁੱਕੀਆਂ ਅਤੇ ਠੁੱਡੇ ਮਾਰਦਾ। ਲਾਜਵੰਤੀ ਉਹਨਾਂ ਦੇ ਵਿਚਾਲੇ ਆ ਜਾਂਦੀ, ਕੁਝ ਉਸਦੇ ਵੀ ਵੱਜ ਜਾਂਦੀਆਂ, ਪਰ ਉਹ ਡਟ ਕੇ ਖੜ੍ਹੀ ਹੋ ਜਾਂਦੀ, ਮੁੰਡੇ ਨੂੰ ਘਰੋਂ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਦਿੰਦੀ। ਇਸ ਤਰ੍ਹਾਂ ਉਹ ਇੱਕ ਖੂਨ ਹੋ ਜਾਣ ਤੋਂ ਬਚਾਓ ਕਰਦੀ। ਕੇਹਰ ਸਿੰਘ ਬਿਨਾਂ ਕੁਝ ਖਾਧੇ ਪੀਤੇ ਘਰੋਂ ਨਿਕਲ ਜਾਂਦਾ। ਲਾਜਵੰਤੀ ਨੂੰ ਤਾਂ ਖਾਣਾ ਪਕਾਉਣਾ ਹੀ ਪੈਂਦਾ। ਜੋ ਕੁਝ ਲੱਲਾ ਰਾਮ ਉਸ ਲਈ ਕਰਦਾ ਸੀ ਉਸਦਾ ਲਾਜਵੰਤੀ ਨੂੰ ਬਹੁਤ ਹੀ ਆਰਾਮ ਸੀ। ਕਈ ਵਾਰੀ ਉਹ ਕਦੀ ਕਈ ਦਿਨ ਘਰੋਂ ਗਾਇਬ ਰਹਿੰਦਾ। ਕਿਸੇ ਦਿਨ ਅਚਾਨਕ ਹੀ ਉਸਦਾ ਚਾਚਾ ਉਸਨੂੰ ਬਾਹੋਂ ਫੜ ਕੇ ਘਰ ਲਿਆਉਂਦਾ। ਉਹ ਰਾਵਲਪਿੰਡੀ ਦੇ ਜੂਏ ਦੇ ਅੱਡਿਆਂ ਵਿੱਚ ਆਪਣਾ ਕੋਟ ਤੱਕ ਦਾਅ 'ਤੇ ਲਾ ਦਿੰਦਾ ਸੀ। ਉਸਦਾ ਚਾਚਾ ਉਸਨੂੰ ਇਹਨਾਂ ਅੱਡਿਆਂ ਤੋਂ ਹੀ ਫੜ ਕੇ ਲਿਆਉਂਦਾ ਸੀ। ਲੱਲਾ ਰਾਮ ਨੂੰ ਸਮਝ ਨਹੀਂ ਸੀ ਆਉਂਦੀ ਕਿ ਦੁਨੀਆ ਉਸ 'ਤੇ ਜ਼ੁਲਮ ਕਿਉਂ ਕਰਦੀ ਸੀ। ਉਸਨੂੰ ਆਪਣੇ ਪਿਤਾ ਦੀ ਧੁੰਦਲੀ ਜਿਹੀ ਯਾਦ ਸੀ। ਉਹ ਉਸਨੂੰ ਪਹਿਨਣ ਨੂੰ ਵਧੀਆ ਕੱਪੜੇ, ਪੀਣ ਨੂੰ ਗਾਂ ਦਾ ਦੁੱਧ ਅਤੇ ਮਨ ਮਰਜ਼ੀ ਦੀਆਂ ਮਿਠਿਆਈਆਂ ਲਿਆ ਕੇ ਦਿੰਦਾ ਸੀ। ਪਰ ਉਸਨੂੰ ਸਮਝ ਨਹੀਂ ਸੀ ਆਉਂਦੀ ਕਿ ਉਸਨੂੰ ਇਹ ਪਿਆਰ ਅਤੇ ਆਰਾਮ ਆਪਣੇ ਚਾਚੇ ਤੋਂ ਕਿਉਂ ਨਹੀਂ ਸੀ ਮਿਲ ਸਕਿਆ। ਜਦੋਂ ਉਸਦੇ ਭੈਣ ਭਰਾ ਦੁੱਧ ਪੀਂਦੇ, ਮਿਠਿਆਈਆਂ ਅਤੇ ਭੋਠੋ ਹਾਰ ਦਾ ਹਲਵਾ ਖਾਂਦੇ, ਉਸਨੂੰ ਬਾਸੀ ਰੋਟੀ ਅਤੇ ਉਹ ਵੀ ਲੂਣ ਮਿਰਚਾਂ ਨਾਲ ਮਿਲਦੀ। ਬੇਸ਼ੱਕ ਲੱਲਾ ਰਾਮ ਇਸ ਸਥਿਤੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਸੀ ਕਰ ਸਕਦਾ, ਉਹ ਇਹ ਸਭ ਕੁਝ ਮਹਿਸੂਸ ਜ਼ਰੂਰ ਕਰਦਾ ਸੀ। ਜਦੋਂ ਉਹ ਦੇਖਦਾ ਕਿ ਉਸਦਾ ਚਾਚਾ ਉਸਨੂੰ ਤਾਂ ਝਿੜਕ ਕੇ ਪੈਂਦਾ ਸੀ ਪਰ ਉਸੇ ਹੀ ਪਲ ਆਪਣੀ ਬੇਟੀ ਨੂੰ ਬੜੇ ਪਿਆਰ ਨਾਲ ਬੁਲਾਉਂਦਾ ਸੀ ਤਾਂ ਉਸਦਾ ਦਿਲ ਸੜ ਕੇ ਕੋਲਾ ਹੋ ਜਾਂਦਾ। ਜੇ ਉਸ ਕੋਲੋਂ ਕੋਈ ਗਲਤੀ ਹੋ ਜਾਂਦੀ ਤਾਂ ਉਸਦਾ ਚਾਚਾ ਮੁਆਫ਼ੀ ਮੰਗਵਾਉਂਦਾ, ਪਰ ਆਪਣੇ ਬੱਚੇ ਦੀਆਂ ਅਜਿਹੀਆਂ ਗਲਤੀਆਂ ਦੀ ਕੋਈ ਪਰਵਾਹ ਹੀ ਨਾ ਕੀਤੀ ਜਾਂਦੀ। ਲੱਲਾ ਰਾਮ ਆਪਣੇ ਚਾਚੇ ਦਾ ਇਸ ਲਈ ਤਾਂ ਸ਼ੁਕਰਗੁਜ਼ਾਰ ਸੀ ਕਿ ਉਹ ਉਸਨੂੰ ਇੱਕ ਚੰਗਾ ਆਦਮੀ ਬਣਾਉਣ ਲਈ ਪਾਲ ਪੋਸ ਰਿਹਾ ਸੀ, ਪਰ ਵਿਤਕਰਾ ਅਤੇ ਉਸ ਨਾਲ ਕੀਤੀ ਜਾਂਦੀ ਗੁੱਝੀ ਘਿਰਣਾ ਉਸਨੂੰ ਖਟਕਦੇ ਸਨ। ਉਸਨੇ ਮਹਿਸੂਸ ਕੀਤਾ ਕਿ ਉਸਦਾ ਚਾਚਾ ਅਤੇ ਚਾਚੀ ਦੋਵੇਂ ਹੀ ਉਸਨੂੰ ਆਪਣੇ ਪਿਆਰ ਅਤੇ ਆਪਣੇ ਵਸੀਲਿਆਂ 'ਤੇ ਭਾਰ ਸਮਝਦੇ ਸਨ। ਉਹ ਸਿਰਫ ਲੋਕ ਲਾਜ ਦੀ ਖਾਤਰ ਹੀ ਉਸਨੂੰ ਰੱਖ ਰਹੇ ਸਨ। ਅੰਦਰੋਂ ਉਹ ਦੁਖੀ ਸਨ, ਹਮੇਸ਼ਾ ਇਹ ਹੀ ਸੋਚਦੇ ਕਿ ਜੇ ਉਹ ਦਫਾ ਹੋ ਜਾਵੇ ਤਾਂ ਉਹ ਖੁੱਲ੍ਹ ਕੇ ਪੈਰ ਪਸਾਰ ਸਕਦੇ ਸਨ। ਇਹ ਬੜੀ ਹੈਰਾਨੀ ਦੀ ਗੱਲ ਸੀ ਕਿ ਕੇਹਰ ਸਿੰਘ ਅਤੇ ਉਸਦੀ ਪਤਨੀ ਇਹ ਨਹੀਂ ਸਨ ਸਮਝ ਸਕੇ ਕਿ ਉਹ ਵਿਚਾਰਾ ਬੱਚੇ ਖੁੱਚੇ 'ਤੇ ਕਿਵੇਂ ਗੁਜ਼ਾਰਾ ਕਰ ਰਿਹਾ ਸੀ। ਉਸਦੀ ਸਿਹਤ ਬਹੁਤ ਹੀ ਸੋਹਣੀ ਸੀ, ਜਦਕਿ ਉਹਨਾਂ ਦੇ ਆਪਣੇ ਬੱਚੇ ਮੱਖਣ, ਚਾਵਲ ਅਤੇ ਹੋਰ ਸਵਾਦੀ ਭੋਜਨ ਖਾਣ ਦੇ ਬਾਵਜੂਦ ਵੀ ਪੀਲੇ ਅਤੇ ਕਮਜ਼ੋਰ ਸਨ। ਲੱਲਾ ਰਾਮ ਨੂੰ ਲੱਸੀ ਦਾ ਗਿਲਾਸ, ਸਰੋਂ ਦੇ ਪੱਤਿਆਂ ਦਾ ਅੱਧ ਕੱਚਾ ਸਾਗ ਅਤੇ ਮੱਕੀ ਜਾਂ ਕਣਕ ਦੀ ਰੋਟੀ ਦੇ ਕੁਝ ਟੁਕੜੇ ਮਿਲਦੇ ਸਨ। ਪਰ ਫਿਰ ਵੀ ਸਿਹਤ ਦਾ ਇੰਨਾ ਫਰਕ ਸੀ। ਕੇਹਰ ਸਿੰਘ ਅਤੇ ਉਸਦੀ ਪਤਨੀ ਨੂੰ ਬਹੁਤ ਖਿੱਝ ਆਉਂਦੀ ਸੀ। ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਸ ਲਾਵਾਰਸ ਨੂੰ ਕੁਦਰਤ ਕੀ ਗੁੱਜੀ ਬਖਸ਼ਿਸ਼ ਕਰ ਰਹੀ ਸੀ। ਜੇ ਉਸਨੂੰ ਆਪਣੇ ਮਾਪਿਆਂ ਦਾ ਪਿਆਰ ਨਹੀਂ ਸੀ ਮਿਲਿਆ ਤਾਂ ਰਿਸ਼ਟ ਪੁਸ਼ਟ ਸਰੀਰ ਜ਼ਰੂਰ ਮਿਲਿਆ ਸੀ। ਇਹ ਜ਼ਾਲਮ ਸਮਾਜ ਆਪਣੇ ਯਤੀਮ ਖਾਨਿਆਂ ਦੀ ਸ਼ੇਖੀ ਮਾਰਦਾ ਹੈ, ਕਿਉਂਕਿ ਇਸ ਦੇ ਘਰ ਵਿੱਚ ਅਜੇ ਕਿਸੇ ਇੱਕ ਬੱਚੇ ਲਈ ਵੀ ਥਾਂ ਨਹੀਂ ਜੋ ਇਹਨਾਂ ਦੇ ਆਪਣੇ ਅੰਗਾਂ ਅਤੇ ਵਿਚਾਰਾਂ ਦੀ ਉਪਜ ਨਹੀਂ। ਖਿਆਸ ਕਰੋ, ਇੱਕ 8 ਜਾਂ 10 ਸਾਲ ਦਾ ਬੱਚਾ ਦੂਰੋਂ ਆਪਣੇ ਚਾਚੇ ਅਤੇ ਚਾਚੀ ਦੇ ਨਹਾਉਣ ਲਈ ਪਾਣੀ ਦੇ ਘੜੇ ਕਿਵੇਂ ਭਰ ਕੇ ਲਿਆਉਂਦਾ ਹੋਵੇਗਾ। ਉਸਨੂੰ ਭਾਂਡੇ ਮਾਂਜਦਿਆਂ, ਅੱਗ ਬਾਲਦਿਆਂ ਅਤੇ ਘਰ ਦਾ ਹੋਰ ਕੰਮ ਕਰਦਿਆਂ ਸੋਚੋ। ਇਹ ਸਭ ਇਸ ਲਈ ਕਿ ਉਸਦੇ ਆਪਣੇ ਚਚੇਰੇ ਭੈਣਾਂ ਭਰਾਵਾਂ ਦੀ ਤਰ੍ਹਾਂ ਉਸਦੇ ਆਪਣੇ ਮਾਂ ਪਿਓ ਨਹੀਂ ਸਨ। ਕੇਹਰ ਸਿੰਘ ਦੀ ਛੋਟੀ ਲੜਕੀ ਲਕਸ਼ਮੀ ਨੂੰ ਆਪਣੇ ਮਾਪਿਆਂ ਦਾ ਮਾਣ ਸੀ। ਜਦੋਂ ਕਦੇ ਵੀ ਲੱਲਾ ਰਾਮ ਉਸਦੀ ਕਿਸੇ ਮਾੜੀ ਜਿਹੀ ਗੱਲ ਦਾ ਵਿਰੋਧ ਕਰਦਾ ਤਾਂ ਉਸ ਨੂੰ ਥੱਪੜ ਮਾਰਦੇ। ਉਸ ਵਿਚਾਰੇ ਨੂੰ ਆਪਣੇ ਬੇਸਹਾਰਾ ਹੋਣ ਦਾ ਅਹਿਸਾਸ ਸੀ। ਇਸੇ ਲਈ ਉਸਦੇ ਤਰਸਯੋਗ ਜੀਵਨ ਵਿੱਚ ਅਜਿਹੀਆਂ ਘਟੀਆਂ ਜਿਹੀਆਂ ਗੱਲਾਂ ਦੁਖਾਨ ਸਾਬਤ ਹੁੰਦੀਆਂ। ਜੇ ਕਦੇ ਉਹ ਆਪਣੀ ਚਾਚੀ ਨੂੰ ਉਸ ਲੜਕੀ ਦੇ ਵਿਰੁੱਧ ਸ਼ਿਕਾਇਤ ਕਰਦਾ ਤਾਂ ਉਹ ਕਹਿੰਦੀ ਕਿ ਉਸ ਜ਼ਰੂਰ ਕੋਈ ਸ਼ਰਾਰਤ ਕੀਤੀ ਹੋਣੀ ਹੈ, ਨਹੀਂ ਤਾਂ ਉਸਦੀ ਬੇਟੀ ਇੰਨੀ ਨਾ ਸਮਝ ਥੋੜ੍ਹਾ ਹੀ ਹੋ ਸਕਦੀ ਸੀ। ਇਸ ਲਈ ਕੋਈ ਇਨਸਾਫ ਨਾ ਹੁੰਦਾ। ਪਰ ਜਦੋਂ ਘਰ ਦੇ ਵੱਡੇ ਜੀ ਬਾਹਰ ਗਏ ਹੁੰਦੇ ਜਾਂ ਕਿਤੇ ਅੱਗੇ ਪਿੱਛੇ ਹੁੰਦੇ ਤਾਂ ਲੱਲਾ ਰਾਮ ਵੀ ਉਸਨੂੰ ਜੂੜੀਆਂ ਤੋਂ ਫੜ ਕੇ ਘਸੀੜਦਾ। ਇਸ ਤਰ੍ਹਾਂ ਦੇ ਮੌਕੇ ਉਹ ਹਰ ਵਾਰੀ ਕਿਸੇ ਨਾ ਕਿਸੇ ਗੱਲ ਦੀ ਸ਼ਿਕਾਇਤ ਆਪਣੇ ਪਿਤਾ ਕੋਲ ਲਾਉਂਦੀ ਰਹਿੰਦੀ। ਲੱਲਾ ਰਾਮ ਦਾ ਚਾਚਾ ਉਸਨੂੰ ਸਿਰਫ ਝਿੜਕਾਂ ਹੀ ਨਾ ਦਿੰਦਾ, ਸਗੋਂ ਸੋਟੀਆਂ ਨਾਲ, ਮੁੱਕੀਆਂ ਨਾਲ, ਥੱਪੜਾਂ ਜਾਂ ਠੁੱਡਿਆਂ ਨਾਲ, ਜੋ ਕੁਝ ਵੀ ਹੱਥ ਆਉਂਦਾ ਉਸੇ ਨਾਲ ਹੀ ਖੜਕਾਈ ਕਰਦਾ। ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਕੇਹਰ ਸਿੰਘ ਸਦਾ ਆਪਣੀ ਬੇਟੀ ਦਾ ਹੀ ਪੱਖ ਲੈਂਦਾ। ਨਤੀਜੇ ਦੇ ਤੌਰ 'ਤੇ ਲੱਲਾ ਰਾਮ ਸੋਚਦਾ ਕਿ ਉਸ ਲਈ ਤਾਂ ਰੱਬ ਹੈ ਹੀ ਨਹੀਂ ਸੀ। ਰੱਬ ਤਾਂ ਸਿਰਫ ਉਹਨਾਂ ਬੱਚਿਆਂ ਦਾ ਹੀ ਸੀ ਜਿਨ੍ਹਾਂ ਦੇ ਮਾਂ ਪਿਓ ਸਨ। ਉਸਦੀ ਚਾਚੀ ਵਿੱਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਸਨ। ਸਮੁੱਚੇ ਤੌਰ 'ਤੇ ਉਹ ਨਰਮ ਦਿਲ ਔਰਤ ਸੀ। ਉਸਦਾ ਪਤੀ ਲੱਲਾ ਰਾਮ ਨੂੰ ਮਾਰਦਾ ਤਾਂ ਉਹ ਵਿਚਕਾਰ ਆ ਖਲੋਂਦੀ ਅਤੇ ਕਹਿੰਦੀ, ਮਰਨ ਜੋਗਿਆ ਤੂੰ ਇਸ ਜ਼ਾਲਮ ਦੇ ਨੇੜੇ ਹੀ ਕਿਉਂ ਆਉਂਦਾ ਹੈ। ਇਸੇ ਗੁੱਸੇ ਵਿੱਚ ਉਹ ਆਪਣੀ ਕੁੜੀ ਦੀਆਂ ਜੂੰਡੀਆਂ ਪੁੱਟਦੀ ਅਤੇ ਆਪਣੇ ਜ਼ਾਲਮ ਪਿਓ ਨੂੰ ਗੁੱਸਾ ਚੜ੍ਹਾਉਣ ਲਈ ਗਾਲਾਂ ਦਿੰਦੀ। ਉਹ ਕਹਿੰਦੀ ਕਿ ਇਸ ਲੱਲਾ ਰਾਮ ਨੂੰ ਮਾਰ ਦੇਣਾ ਹੈ ਤਾਂ ਆਪ ਫਾਂਸੀ ਲੱਗ ਜਾਣਾ ਹੈ। ਇਹ ਗੱਲ ਇੱਥੇ ਹੀ ਨਾ ਮੁੱਕਦੀ। ਜਦੋਂ ਮਾਂ ਆਪਣੀ ਬੇਟੀ ਨੂੰ ਮਾਰਦੀ ਤਾਂ ਕੇਹਰ ਸਿੰਘ ਆਪਣੀ ਪਤਨੀ ਨੂੰ ਹੀ ਕੁੱਟਣ ਲੱਗ ਪੈਂਦਾ। ਇਸ ਤਰ੍ਹਾਂ ਉਹਨਾਂ ਵਿੱਚ ਤਕਰਾਰ ਸ਼ੁਰੂ ਹੋ ਜਾਂਦਾ ਅਤੇ ਆਂਢ ਗੁਆਂਢ ਦੇ ਆਦਮੀ ਅਤੇ ਔਰਤਾਂ ਉਹਨਾਂ ਦੇ ਬੂਹੇ ਅੱਗੇ ਇਕੱਠੇ ਹੋ ਜਾਂਦੇ। ਕੇਹਰ ਸਿੰਘ, ਤੂੰ ਮੇਰੀ ਕੁੜੀ ਨੂੰ ਕਿਉਂ ਮਾਰਦੀ ਹੈ? ਲਾਜਵੰਤੀ, ਤੇਰੀ ਕੁੜੀ ਇਹ ਮੇਰੀ ਹੈ, ਮੈਂ ਇਸ ਨੂੰ ਮਾਰਨ ਦੀ ਹੱਕਦਾਰ ਹਾਂ। ਮੈਂ ਇਹਨੂੰ ਕੁਝ ਵੀ ਕਰਾਂ, ਤੂੰ ਆਪਣੀ ਖੈਰ ਮਨਾ, ਇਹ ਮੇਰੀ ਬੇਟੀ ਹੈ। ਕੇਹਰ ਸਿੰਘ, ਦਫਾ ਹੋ ਜਾ ਬੇਸ਼ਰਮ ਔਰਤ, ਜੇ ਤੂੰ ਮੇਰਾ ਕਿਹਾ ਨਹੀਂ ਮੰਨਣਾ ਤਾਂ ਤੇਰਾ ਮੇਰੇ ਘਰ ਵਿੱਚ ਕੋਈ ਕੰਮ ਨਹੀਂ, ਮੇਰੇ ਘਰੋਂ ਨਿਕਲ ਜਾ, ਜਾਂ ਉਸ ਬੁੱਢੇ ਖੁਸੜ ਦੇ ਚਲੀ ਜਾ। ਲਾਜਵੰਤੀ, ਮੈਂ ਮਾਰਿਆ ਹੈ, ਮੈਂ ਫਿਰ ਵੀ ਮਾਰਾਂਗੀ। ਤੂੰ ਤਾਂ ਗੁੱਸੇ ਵਿੱਚ ਆਪਣੀ ਅਕਲ ਖੋ ਬੈਠਾ ਹੈ। ਤੂੰ ਮੇਰੇ ਪਿਓ ਨੂੰ ਨੌਲਦਾ ਹੈ, ਪਹਿਲਾਂ ਆਪਣੇ ਪਿਓ ਨੂੰ ਸੰਭਾਲ। ਕੇਹਰ ਸਿੰਘ, ਮੇਰੀ ਕੁੜੀ ਨੂੰ ਫੇਰ ਮਾਰ, ਮੈਂ ਦੇਖ ਲਊਂਗਾ ਤੈਨੂੰ। ਆ ਲੈ, ਮੈਂ ਤਾਂ ਮਾਰ ਰਹੀ ਹਾਂ। ਲਾਜਵੰਤੀ ਕੁੜੀ ਦੀ ਪਿੱਠ 'ਤੇ ਧੱਪੇ ਮਾਰਨ ਲੱਗ ਪੈਂਦੀ ਅਤੇ ਉਸਦੀਆਂ ਜੂੰਡੀਆਂ ਪੁੱਟਦੀ। ਕੇਹਰ ਸਿੰਘ ਆਪਣੀ ਪਤਨੀ ਨੂੰ ਵਾਲਾਂ ਤੋਂ ਫੜ ਲੈਂਦਾ ਅਤੇ ਅੰਦਰਲੇ ਕਮਰੇ ਵੱਲ ਨੂੰ ਤੂੰਦਾ। ਉਹ ਸਮਝਦਾ ਕਿ ਉੱਥੇ ਗੁਆਂਢ ਦੇ ਲੋਕਾਂ ਦੀ ਦਖਲ ਅੰਦਾਜ਼ੀ ਨਹੀਂ ਹੋਵੇਗੀ ਅਤੇ ਉਹ ਇਸ ਨੂੰ ਚੰਗਾ ਸਬਕ ਸਿਖਾ ਸਕੇਗਾ। ਪਰ ਲਾਜਵੰਤੀ ਇੰਨੀ ਉੱਚੀ ਚੀਕਾਂ ਮਾਰਦੀ ਜਿਵੇਂ ਕਿ ਉਹ ਜ਼ਿਬਹ ਕੀਤੀ ਜਾ ਰਹੀ ਹੋਵੇ। ਸਾਰੀ ਗਲੀ ਦੇ ਲੋਕ ਇਕੱਠੇ ਹੋ ਜਾਂਦੇ। ਕੋਈ ਤਕੜਾ ਜਿਹਾ ਨੌਜਵਾਨ ਅੱਗੇ ਆਉਂਦਾ ਅਤੇ ਇਸ ਜਾਨਵਰਾਂ ਵਰਗੇ ਪਤੀ ਨੂੰ ਪਾਸੇ ਲੈ ਜਾਂਦਾ। ਇਸ ਤਰ੍ਹਾਂ ਇਹ ਕਹਿਰ ਟਲਦਾ। ਪਤਨੀ ਆਪਣੇ ਕਮਰੇ ਵੱਲ ਤੁਰ ਜਾਂਦੀ। ਉਹ ਮੂੰਹ ਵਿੱਚ ਗਾਲਾਂ ਕੱਢਦੀ ਜੋ ਲੋਕਾਂ ਨੂੰ ਸੁਣਾਈ ਦੇ ਰਹੀਆਂ ਹੁੰਦੀਆਂ। ਨਾਲ ਹੀ ਉਹ ਕਹਿਰ ਦੀ ਨਜ਼ਰ ਨਾਲ ਪਿੱਛੇ ਮੁੰਡੇ ਕੇ ਆਪਣੇ ਪਤੀ ਵੱਲ ਦੇਖਦੀ। ਫਿਰ ਲੱਲਾ ਰਾਮ ਆਪਣੀ ਭੈਣ ਨੂੰ ਰਾਤ ਦਾ ਖਾਣਾ ਖਾਣ ਲਈ ਪਲੋਸਦਾ, ਉਸਨੂੰ ਖੁਆ ਕੇ ਸੁਲਾ ਦਿੰਦਾ ਤਾਂ ਆਪਣੀ ਚਾਚੀ ਕੋਲ ਜਾਂਦਾ ਜੋ ਅਜੇ ਵੀ ਸਿਸਕ ਰਹੀ ਹੁੰਦੀ। ਲੱਲਾ ਰਾਮ ਆਪਣੀ ਸਾਰੀ ਸ਼ਕਤੀ ਨਾਲ ਉਸਨੂੰ ਭਰਮਾਉਣ ਦਾ ਯਤਨ ਕਰਦਾ ਅਤੇ ਕਹਿੰਦਾ, ਇਹ ਬਦਨਸੀਬ ਮੈਂ ਹੀ ਹਾਂ ਜਿਸ ਕਰਕੇ ਤੁਹਾਨੂੰ ਇੰਨਾ ਦੁੱਖ ਭੋਗਣਾ ਪੈਂਦਾ ਹੈ। ਜੇ ਤੁਸੀਂ ਕਹੋ ਤਾਂ ਮੈਂ ਚਲਾ ਜਾਂਦਾ ਹਾਂ, ਕਿਤੇ ਹੋਰ ਥਾਂ ਜਾ ਕੇ ਗੁਜ਼ਾਰਾ ਕਰ ਲਵਾਂਗਾ, ਪਰ ਤੂੰ ਮੈਨੂੰ ਜਾਣ ਵੀ ਨਹੀਂ ਦਿੰਦੀ। ਮੈਂ ਆਪਣੀ ਹੋਂਦ ਤੋਂ ਬਹੁਤ ਸ਼ਰਮਿੰਦਾ ਹਾਂ। ਤੁਸੀਂ ਇੰਨੇ ਚੰਗੇ ਹੋ, ਪਰ ਮੇਰੇ ਕਰਕੇ ਹੀ ਤੁਹਾਨੂੰ ਇੰਨਾ ਦੁੱਖ ਚੱਲਣਾ ਪੈਂਦਾ ਹੈ। ਲਾਜਵੰਤੀ ਆਪਣੇ ਅਥਰੂ ਪੂੰਝਦੀ। ਉੱਪਰ ਤੋਂ ਇਸ ਤਰ੍ਹਾਂ ਜਾਪਦਾ ਜਿਵੇਂ ਲੱਲਾ ਰਾਮ ਦੀ ਤਰਸਯੋਗ ਬੇਨਤੀ ਨਾਲ ਪਸੀਜ ਗਈ ਹੋਵੇ, ਪਰ ਅੰਦਰੋਂ ਉਹ ਖੁਸ਼ ਹੁੰਦੀ ਕਿ ਉਸਨੂੰ ਆਪਣੇ ਪਤੀ ਨਾਲ ਸੁਲਾ ਸਫਾਈ ਕਰਨ ਦਾ ਬਹਾਨਾ ਤਾਂ ਮਿਲ ਗਿਆ ਸੀ। ਉਹ ਲੱਲਾ ਰਾਮ ਨੂੰ ਕਹਿੰਦੀ, ਨਹੀਂ ਮੇਰੇ ਪਿਆਰੇ ਬੇਟੇ, ਤੇਰੇ ਬਿਨਾਂ ਤਾਂ ਇਹ ਘਰ ਹੀ ਉਜੜ ਜਾਵੇਗਾ। ਤੂੰ ਮੇਰੀ ਕਿੰਨੀ ਮਦਦ ਕਰਦਾ ਹੈ। ਇਹ ਤਾਂ ਉਹ ਜੰਗਲੀ ਹੈ ਜਿਸਨੇ ਘਰ ਦਾ ਅਮਨ ਚੈਨ ਖਰਾਬ ਕੀਤਾ ਹੋਇਆ ਹੈ, ਪਰ ਮੇਰੀ ਕਿਸਮਤ ਵਿੱਚ ਇਹੀ ਲਿਖਿਆ ਹੋਇਆ ਸੀ। ਇਹ ਇੱਕ ਦਿਨ ਵੀ ਝਗੜੇ ਤੋਂ ਬਿਨਾਂ ਨਹੀਂ ਲੰਘਣ ਦਿੰਦਾ। ਜਦੋਂ ਦੀ ਮੈਂ ਇਸ ਘਰ ਵਿੱਚ ਆਈ ਹਾਂ, ਇਸਨੂੰ ਗੁੱਸੇ ਨਾਲ ਉਬਲਦਾ ਹੀ ਦੇਖਿਆ ਹੈ। ਜਿਸਨੇ ਇਸ ਘਰ ਦੇ ਪਾਣੀ ਦੇ ਘੜੇ ਤੱਕ ਸੁਕਾ ਦਿੱਤੇ ਨੇ। ਸਮਝ ਨਹੀਂ ਆਉਂਦੀ ਮੇਰੀ ਜ਼ਿੰਦਗੀ ਕਿਵੇਂ ਲੰਘੇਗੀ, ਮੈਨੂੰ ਚੈਨ ਕਿੱਥੋਂ ਮਿਲੇਗਾ। ਇਹ ਸਦਾ ਪੈਸੇ ਵਿੱਚ ਗਲਤਾਨ ਰਹਿੰਦਾ ਹੈ, ਆਦਮੀ ਦੀ ਤਾਂ ਕੋਈ ਕਦਰ ਹੀ ਨਹੀਂ। ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਬਹਾਨੇ ਬਣਾ ਕੇ ਘਰ ਸਿਰ 'ਤੇ ਚੁੱਕੀ ਰੱਖਦਾ ਹੈ। ਫਿਰ ਉਹ ਲੱਲਾ ਰਾਮ ਦੇ ਕੰਨ ਵਿੱਚ ਫੁਸਫੁਸਾਉਂਦੀ, ਮੇਰੇ ਬੇਟੇ, ਤੈਨੂੰ ਪਤਾ ਹੈ ਜੇ ਤੇਰੇ ਚਾਚਾ ਭੁੱਖਾ ਸੌਂ ਜਾਵੇ ਤਾਂ ਕਈ ਕਈ ਦਿਨ ਬਿਮਾਰ ਰਹਿੰਦਾ ਹੈ। ਜਾ ਕੇ ਉਸਨੂੰ ਮਨਾ ਲੈ, ਰੱਬ ਦੇ ਵਾਸਤੇ ਉਸਨੂੰ ਖਾਣਾ ਖਵਾ ਦੇ। ਖਾਣਾ ਖਾ ਕੇ ਉਹ ਸ਼ਾਂਤ ਹੋ ਜਾਵੇਗਾ। ਨਾਲੇ ਦੇਖ, ਮੈਨੂੰ ਪਲੋਸਣਾ ਤਾਂ ਉਸਦਾ ਫਰਜ਼ ਹੈ, ਤੇਰਾ ਨਹੀਂ। ਮੈਨੂੰ ਪਤਾ ਹੈ ਕਿ ਆਰਾਮ ਦੀ ਰਾਤ ਕੱਟਣ ਲਈ ਉਹ ਆਵੇਗਾ ਅਤੇ ਮੇਰੀ ਖੁਸ਼ਾਮਦ ਕਰੇਗਾ। ਦੂਸਰੇ ਪਾਸੇ ਚਾਚਾ ਵੀ ਲੱਲਾ ਰਾਮ ਦੀ ਚਾਚੀ ਨਾਲ ਸੁਲਾਹ ਕਰਨ ਲਈ ਇੱਛਕ ਹੁੰਦਾ। ਉਹ ਆਪਣੀ ਪਿਆਰੀ ਪਤਨੀ ਨੂੰ ਗੁੱਸੇ ਵਿੱਚ ਆ ਕੇ ਮਾਰਨ ਲਈ ਪਹਿਲਾਂ ਹੀ ਆਪਣੇ ਆਪ ਨੂੰ ਫਿਟਕਾਰਨ ਲਈ ਤਿਆਰ ਹੁੰਦਾ। ਉਹ ਤਾਂ ਬਸ ਕੀਤੀ ਅਤੇ ਪਾਣੀ ਫੇਰਨ ਅਤੇ ਸੁਲਾਹ ਕਰਨ ਲਈ ਮੌਕਾ ਹੀ ਲੱਭ ਰਿਹਾ ਹੁੰਦਾ ਸੀ। ਲੱਲਾ ਰਾਮ ਦੇ ਮਿਹਨਤ ਕਰਨ 'ਤੇ ਉਹ ਆਪਣੇ ਬਿਸਤਰ ਤੋਂ ਇਹ ਕਹਿੰਦੇ ਉੱਠਦਾ ਕਿ ਉਸਨੂੰ ਕੋਈ ਗਿਲਾ ਨਹੀਂ। ਉਹ ਲੱਲਾ ਰਾਮ ਨੂੰ ਜਫੀ ਵਿੱਚ ਲੈ ਕੇ ਕਹਿੰਦਾ, ਜਾਂ ਆਪਣੀ ਚਾਚੀ ਨੂੰ ਮਨਾ ਲੈ। ਬਸ ਇਸੇ ਤਰ੍ਹਾਂ ਚੱਲਦਾ ਰਹਿੰਦਾ। ਅੱਧੀ ਰਾਤ ਗਈ। ਪਤੀ ਅਤੇ ਪਤਨੀ ਇਕੱਠੇ ਬੈਠ ਕੇ ਖਾਣਾ ਖਾਂਦੇ ਅਤੇ ਆਪਣੀ ਬੇਵਕੂਫੀ 'ਤੇ ਹੱਸਦੇ। ਉਹ ਆਪਣੇ ਪਿਆਰ ਦੀਆਂ ਪਹਿਲੀਆਂ ਰਾਤਾਂ ਯਾਦ ਕਰਦੇ ਅਤੇ ਹਲਕੇ ਫੁਲਕੇ ਮਜ਼ਾਕਾਂ ਨਾਲ ਇੱਕ ਦੂਸਰੇ ਨੂੰ ਭਰਮਾਉਂਦੇ। ਵਿਚਾਰਾ ਲੱਲਾ ਰਾਮ ਅਜੇ ਭਾਂਡੇ ਮਾਂਜ ਰਿਹਾ ਹੁੰਦਾ ਅਤੇ ਆਪਣੇ ਮਾਪਿਆਂ ਨੂੰ ਗਾਲਾਂ ਦੇ ਰਿਹਾ ਹੁੰਦਾ ਜਿਨ੍ਹਾਂ ਨੇ ਇੰਨੀ ਛੇਤੀ ਉਸਨੂੰ ਛੱਡ ਕੇ ਮਰ ਮੁੱਕ ਜਾਣ ਦਾ ਪਾਪ ਕੀਤਾ ਸੀ। ਲੱਲਾ ਰਾਮ ਲਗਭਗ 12 ਸਾਲ ਘਰ ਦੀਆਂ ਇਹਨਾਂ ਪਰਿਸਥਿਤੀਆਂ ਵਿੱਚ ਪਲਿਆ। ਉਹ ਸਿਰਫ 5 ਸਾਲ ਦਾ ਸੀ ਜਦੋਂ ਉਹਨਾਂ ਕੋਲ ਆਇਆ ਸੀ। 17 ਸਾਲ ਦੀ ਉਮਰ ਵਿੱਚ ਉਹ ਮੁੜ ਕਦੇ ਨਾ ਆਉਣ ਲਈ ਉਹਨਾਂ ਤੋਂ ਖੇੜਾ ਛੁਡਾ ਗਿਆ ਸੀ। ਕਈ ਸਾਲ ਬੀਤ ਗਏ। ਕੇਅਰ ਸਿੰਘ ਦੇ ਕੁਝ ਹੋਰ ਬੱਚੇ ਹੋਏ, ਪਰ ਲੱਲਾ ਰਾਮ ਨਾ ਤਾਂ ਕਿਤੇ ਦਿਸਿਆ ਹੀ ਅਤੇ ਨਾ ਹੀ ਉਸ ਬਾਰੇ ਕੋਈ ਖਬਰ ਸਾਰੀ ਸੀ। ਉਹ ਸੋਚਦੇ ਕਿ ਕਿਤੇ ਜੇਲ੍ਹ ਦਾ ਪੰਛੀ ਬਣ ਗਿਆ ਹੋਵੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।